ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੈ ਉਬਰੈ ਤਿਤੈ ਲਿਹੋ ਉਵਾਰ ਜਿਤ ਦੁਆਰੈ ਉਬਰੈ ਤਿਤੈ ਲਿਹੋ ਉਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹੋਏ ਸਮੂਹ ਮਾਈ ਭਾਈ ਖਾਲਸਾ ਸਾਧ ਸੰਗਤ ਜੀਓ ਪ੍ਰਾਰੰਭਤਾ ਦੇ ਵਿੱਚ ਆਪ ਸਭ ਨੂੰ ਦਾਸ ਦੇ ਵੱਲੋਂ ਗੁਰੂ ਪਾਤਸ਼ਾਹ ਜੀ ਦੇ ਅਵਤਾਰ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ। ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੂੰ ਜਗਤ ਦੇ ਉੱਪਰ ਇਸ ਲਈ ਆਉਣਾ ਪਿਆ ਕਿਉਂਕਿ ਜਦ ਅਸੀਂ ਤਵਾਰੀਖ ਦੇ ਪੰਨੇ ਪੜ੍ਹਦੇ ਹਾਂ ਤਾਂ ਅਸੀਂ ਇਹ ਦੇਖਦੇ ਹਾਂ ਲੋਧੀ ਖਾਨਦਾਨ ਦਾ ਭਾਰਤ ਦੇ ਉੱਪਰ ਰਾਜ ਚੱਲਦਾ ਸੀ ਔਰ ਸੁਲਤਾਨ ਲੋਧੀ ਬਾਦਸ਼ਾਹ ਆਪਣੀ ਜੀਵਨੀ ਵਿੱਚ ਲਿਖ ਕੇ ਗਿਆ ਕਿ ਮੈਂ 432,000 ਮੋਮਨ ਕਤਲ ਕੀਤੇ ਨੇ 2,00,000 ਤੋਂ ਉੱਪਰ ਹਿੰਦੂ ਕਤਲ ਕੀਤੇ ਨੇ ਤੇ ਉਹ ਲਿਖਦਾ ਹੈ ਕਹਿੰਦਾ ਇਸ ਪੁੰਨ ਦਾ ਸਦਕਾ ਬਹਿਸ਼ਤਾਂ ਦੇ ਦਰਵਾਜ਼ੇ ਮੇਰੇ ਲਈ ਤੇ ਮੇਰੀ ਔਲਾਦ ਦੇ ਵਾਸਤੇ ਕਹਿੰਦਾ ਸਦਾ ਦੇ ਵਾਸਤੇ ਖੁੱਲੇ ਰਹਿਣਗੇ। ਇਹ ਕੈਸਾ ਅਤਿਆਚਾਰ ਵਾਲਾ ਧਰਮ ਸੀ ਔਰ ਕੈਸਾ ਜ਼ੁਲਮ ਵਾਲਾ ਇਹ ਰਾਜ ਸੀ ਪਾਪ ਕਰਕੇ ਤੇ ਫਿਰ ਉਹ ਲੋਕ ਇਹ ਆਸ ਰੱਖਦੇ ਸਨ ਕਿ ਇਸ ਦੇ ਫਲ ਵਜੋਂ ਸਾਨੂੰ ਬਹਿਸ਼ਤਾਂ ਦੇ ਵਿੱਚ ਸੁੱਖ ਮਿਲਣੇ ਨੇ। ਇਹ ਸਾਰੇ ਸਿਸਟਮ ਨੂੰ ਚੇਂਜ ਕਰਨ ਦੀ ਲੋੜ ਸੀ। ਗੁਰੂ ਪਾਤਸ਼ਾਹ ਨੇ ਆ ਕੇ ਜਗਤ ਤੇ ਦੱਸਣਾ ਸੀ ਕਿ ਪਾਪ ਕਰਨ ਵਾਲੇ ਐ ਪਾਪੀ ਮਨੁੱਖ ਅਨਕਾਏ ਰਾਤੜਿਆ ਵਾਟ ਦੁਹੇਲੀ ਰਾਮ ਪਾਪ ਗਮਾਵਦਿਆ ਤੇਰਾ ਕੋਈ ਨਾ ਬੇਲੀ ਰਾਮ। ਪਾਪ ਕਰਕੇ ਇਨਸਾਨ ਸੋਚੇ ਕਿ ਮੈਨੂੰ ਸੁੱਖ ਮਿਲੇਗਾ ਔਰ ਇਸੇ ਹੀ ਸਭ ਕੁਛ ਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਜੋ ਦੱਸਿਆ ਹੋਇਆ ਹੈ ਕਿ ਇਹ ਧਰਤੀ ਤਾਂ ਕੁਰਲਾ ਉੱਠੀ ਸੀ ਪੁਕਾਰ ਉੱਠੀ ਸੀ। ਆਪਾਂ ਇਹ ਸ਼ਬਦ ਅਕਸਰ ਬਾਣੀ ਵਿੱਚੋਂ ਵੀ ਪੜ੍ਹਦੇ ਕਲ ਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉੱਡ ਰਿਹਾ ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾ ਹੀ ਕਹਿ ਚੜਿਆ ਹਉ ਭਾਲ ਵਿਕੁੰਨੀ ਹੋਈ ਆਂਧੀਰੈ ਰਾਹੂ ਨਾ ਕੋਈ ਵਿੱਚ ਹਉ ਮੈਂ ਕਰ ਦੁੱਖ ਰੋਈ ਕਹੋ ਨਾਨਕ ਕਿਨ ਬਿਦ ਗਤ ਹੋਈ। ਐਸੀ ਹਾਲਤ ਹੋਈ ਪਈ ਸੀ ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਓ। ਹੁਣ ਤਾਂ ਸਾਰੀ ਸ੍ਰਿਸ਼ਟੀ ਹਾਲ ਦੁਆਈਆਂ ਪਾਉਂਦੀ ਸੀ ਕਿ ਕੋਈ ਐਸਾ ਪੈਗੰਬਰ ਕੋਈ ਰਹਿਬਰ ਆਵੇ ਇਹ ਦੁਨੀਆਂ ਦੀ ਜੀਵਨ ਰੂਪ ਬੇੜੀ ਨੂੰ ਕਿਨਾਰੇ ਲਾ ਦੇਵੇ ਨਹੀਂ ਤਾਂ ਇੱਥੇ ਖਾਂਦਿਆਂ ਔਰ ਜ਼ਿੰਦਗੀ ਭੋਗਦਿਆਂ ਹੱਥ ਨਾਲ ਕਿਰਤ ਵਿਰਤ ਕਰਦਿਆਂ ਨੂੰ ਆਉਂਦੇ ਨੇ ਹਮਲਾਵਰ ਵਿਦੇਸ਼ੀ ਹਮਲਾਵਰ ਆਉਂਦੇ ਨੇ ਲੁੱਟ ਕੇ ਲੈ ਜਾਂਦੇ ਨੇ ਕਤਲ ਕਰ ਜਾਂਦੇ ਨੇ ਧੀਆਂ ਬੱਚੀਆਂ ਨੂੰ ਖੋਹ ਕੇ ਲੈ ਜਾਂਦੇ ਨੇ। ਸਾਰੀ ਸ੍ਰਿਸ਼ਟੀ ਪੁਕਾਰ ਰਹੀ ਸੀ ਉਸ ਪੁਕਾਰ ਨੂੰ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਨੇ ਸੁਣ ਕੇ ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ। ਆਪ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਗੁਰੂ ਨਾਨਕ ਨਾਮ ਕਹਾ ਕੇ ਜਗਤ ਵਿੱਚ ਪਾਤਸ਼ਾਹ ਜੀ ਨੇ ਆਉਣ ਦੀ ਤਿਆਰੀ ਕੀਤੀ ਹੈ। ਰਾਏ ਭੋਏ ਦੀ ਤਲਵੰਡੀ ਜਿਸ ਰਾਜਾ ਭੋਏ ਨੇ ਰਾਜਪੂਤ ਹੁੰਦਿਆਂ ਹੋਇਆਂ ਡਰਦਿਆਂ ਹੋਇਆਂ ਜਾਂ ਲਾਲਚ ਦੇ ਵੱਸ ਮੁਸਲਮਾਨ ਧਰਮ ਨੂੰ ਅਡੋਪਟ ਕਰ ਲਿਆ ਔਰ ਮੁਸਲਮਾਨ ਬਣ ਜਾਣ ਦੇ ਇਵਜਾਨੇ ਵਿੱਚ ਮੁਗਲ ਸ਼ਾਸਕਾਂ ਨੇ ਉਸ ਨੂੰ 10 ਪਿੰਡਾਂ ਦੀ ਜਾਗੀਰ ਦਿੱਤੀ ਔਰ ਆਪਣੇ ਨਾਂ ਦੇ ਨਾਲ ਰਾਏ ਉਪਾਧੀ ਲਾਉਣ ਦਾ ਹੱਕ ਦਿੱਤਾ। ਉਹ ਰਾਏ ਭੋਏ ਦਾ ਲੜਕਾ ਅੱਗੇ ਬੁਲਾਰ ਉਹ ਜਵਾਨ ਹੋਇਆ ਭੋਏ ਰਾਜਾ ਮਰ ਗਏ। ਬੁਲਾਰ ਨੇ ਆਪਣੇ ਪਿਤਾ ਵਾਲੀ ਉਪਾਧੀ ਆਪਣੇ ਨਾਂ ਨਾਲ ਲਾਈ ਰਾਏ ਬੁਲਾਰ ਔਰ ਆਪਣਾ ਨਗਰ ਇਹਨਾਂ ਨੇ ਵਸਾਇਆ ਸੀ ਜੋ ਰਾਏ ਭੋਏ ਦੀ ਤਲਵੰਡੀ ਸੀ ਉਹਦੇ ਪਿਤਾ ਨੇ ਭੋਏ ਰਾਜੇ ਨੇ ਇਹ ਤਲਵੰਡੀ ਨਗਰ ਵਸਾਇਆ। ਹੁਣ ਸਤਿਗੁਰੂ ਪਾਤਸ਼ਾਹ ਜੀ ਦੇ ਕੌਤਕ ਸਤਿਗੁਰੂ ਮਹਾਰਾਜ ਹੀ ਜਾਣਨ ਕਿ ਉਹਨਾਂ ਨੇ ਇਹ ਇਤਨਾ ਵੱਡਾ ਜੋ ਪਾਤਸ਼ਾਹ ਜੀ ਦਾ ਪੰਥ ਸੰਸਾਰ ਵਿੱਚ ਵਿਸ਼ਵ ਵਿੱਚ ਪ੍ਰਸਿੱਧ ਹੋਣਾ ਸੀ ਪਰ ਪਾਤਸ਼ਾਹ ਜੀ ਨੇ ਪ੍ਰਗਟ ਹੋਣ ਵਾਸਤੇ ਉਹ ਰਾਏ ਭੋਏ ਦੀ ਤਲਵੰਡੀ ਨਗਰ ਦੀ ਚੋਣ ਕੀਤੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਾਦਾ ਜੀ ਸ਼ਿਵ ਰਾਮ ਜੀ ਔਰ ਦਾਦੀ ਜੀ ਦਾ ਨਾਮ ਬਨਾਰਸੀ ਜੀ ਆਉਂਦਾ, ਪਿਤਾ ਜੀ ਕਲਿਆਣ ਦਾਸ ਜੀ, ਮਾਤਾ ਜੀ ਤ੍ਰਿਪਤਾ ਜੀ ਦਾ ਨਾਮ ਆਉਂਦਾ, ਚਾਚਾ ਲਾਲੂ ਜੀ ਦਾ ਨਾਮ ਆਉਂਦਾ, ਧਰਮ ਸੁਪਤਨੀ ਸਤਿਕਾਰਯੋਗ ਸ੍ਰੀ ਸੁਲੱਖਣੀ ਜੀ ਆਉਂਦੇ ਨੇ। ਸਤਿਗੁਰੂ ਪਾਤਸ਼ਾਹ ਦੇ ਦੋ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾਸ ਜੀ ਇਤਿਹਾਸ ਵਿੱਚ ਆਪਾਂ ਪੜ੍ਹਦੇ ਸੁਣਦੇ ਹਾਂ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਜਦ ਪ੍ਰਕਾਸ਼ ਧਾਰਨ ਕਰਨਾ ਹੈ ਤੇ ਵੱਖ ਵੱਖ ਕਵੀਆਂ ਨੇ, ਵੱਖ ਵੱਖ ਲੇਖਕਾਂ ਨੇ ਬੜੇ ਬੜੇ ਸੁੰਦਰ ਨਕਸ਼ੇ ਖਿੱਚੇ ਹੈ ਔਰ ਬੇਸ਼ੱਕ ਉਹਨਾਂ ਦੇ ਆਪਣੇ ਮਨ ਦੀਆਂ ਕਲਪਨਾਵਾਂ ਹੁੰਦੀਆਂ ਨੇ, ਪਰ ਉਹ ਬਿਲਕੁਲ ਫਿਰ ਵੀ ਸੱਚ ਨੇ। ਕਿਉਂਕਿ ਜਿੱਥੇ ਦੀਨ ਦੁਨੀ ਦਾ ਮਾਲਕ, ਖੰਡਾਂ ਬ੍ਰਹਿਮੰਡਾਂ ਦਾ ਮਾਲਕ ਆ ਰਿਹਾ ਹੈ ਤੇ ਜਿਹੜੀਆਂ ਦਿਵ ਰੂਹਾਂ ਨੇ, ਅਨਡਿੱਠ ਦੁਨੀਆਂ ਹੈ, ਉਹਨਾਂ ਨੇ ਕੀ ਕਰ ਦਿੱਤਾ, ਉੱਥੇ ਦੀ ਬਨਸਪਤੀ ਦੇ ਵਿੱਚ ਸੁਗੰਧੀ ਭਰ ਦਿੱਤੀ ਹੈ। ਉੱਥੇ ਨੂੰ ਜਿਹੜੀਆਂ ਪੌਣਾ ਚੱਲ ਚੱਲ ਕੇ ਆਉਂਦੀਆਂ ਤਲਵੰਡੀ ਦੇ ਉੱਪਰ ਦੀ ਲੰਘਦੀਆਂ ਨੇ, ਉਹ ਸੁਗੰਧਿਤ ਨੇ, ਉਹ ਜਿਹੜੀਆਂ ਪੌਣਾ ਚੱਲਦੀਆਂ ਨੇ ਉਹਨਾਂ ਵਿੱਚ ਲੋਕ ਸੁੱਖ ਮਹਿਸੂਸ ਕਰ ਰਹੇ ਨੇ ਤੇ ਸਤਿਗੁਰੂ ਗੁਰੂ ਪਾਤਸ਼ਾਹ ਜੀ ਦੇ ਮਾਤਾ ਤ੍ਰਿਪਤਾ ਜੀ ਹੁਣ ਸਤਿਗੁਰੂ ਪਾਤਸ਼ਾਹ ਜੀ ਨੂੰ ਪ੍ਰਗਟ ਕਰਨਗੇ, ਜਨਮ ਬਖਸ਼ਿਸ਼ ਕਰਨਗੇ, ਤਾਂ ਘਰ ਦੇ ਵਿੱਚ ਜੋ ਮਾਤਾ ਜੀ ਦੀ ਸੇਵਾ ਕਰਨ ਵਾਲੀ ਦਾਈ ਹੈ ਉਹ ਹੈ ਦੌਲਤਾਂ। ਔਰ ਪਿਤਾ ਕਲਿਆਣ ਦਾਸ ਜੀ ਦੇ ਗ੍ਰਹਿ ਵਿਖੇ ਇੱਕ ਬੱਚੀ ਸੀ ਜੋ ਹੁਣ 5 ਸਾਲ ਦੀ ਹੋ ਚੁੱਕੀ ਹੈ, ਇਹਦਾ ਜਨਮ ਨਾਨਕੇ ਹੋਣ ਕਰਕੇ ਇਹਦਾ ਨਾਮ ਨਾਨਕੀ ਰੱਖਿਆ ਗਿਆ ਸੀ ਤੇ ਦਾਈ ਦੌਲਤਾਂ ਪਤਾ ਕੀ ਕਹਿੰਦੀ ਹੈ, ਕੱਤਕ ਦਾ ਮਹੀਨਾ ਆ ਰਿਹਾ ਸੀ, ਕੱਤਕ ਦੀ ਪੂਰਨਮਾਸ਼ੀ ਆ ਰਹੀ ਸੀ, ਸਿਆਲ ਦੇ ਅੱਗੇ ਦਿਨ ਆ ਰਹੇ ਸੀ ਭਾਰਤ ਦੇ ਮੌਸਮ ਅਨੁਸਾਰ, ਤੇ ਇੱਕ ਦਿਨ ਦਾਈ ਦੌਲਤਾਂ ਕਹਿੰਦੀ ਹੈ, ਮਹਿਤਾ ਜੀ ਜੇ ਤੈਨੂੰ ਰੱਬ ਨੇ ਭਾਗ ਲਾਇਆ, ਤੇਰੇ ਘਰ ਵਿੱਚ ਪੁੱਤਰ ਦੀ ਬਖਸ਼ਿਸ਼ ਹੋਈ ਤੇ ਤੂੰ ਮੈਨੂੰ ਵਿਚਾਰੀ ਗਰੀਬਣੀ ਨੂੰ ਨਾ 4 ਮਣ ਦਾਣੇ ਦੇ ਦਈ ਤੇ ਠੰਡ ਦੇ ਦਿਨਾਂ ਵਿੱਚ ਮੇਰੇ ਨਿਆਣੇ ਰੱਜ ਕੇ ਰੋਟੀ ਖਾ ਲੈਣਗੇ। ਹੇ ਮਹਿਤਾ ਜੀ ਜੇ ਤੈਨੂੰ ਸਤਿਗੁਰੂ ਨੇ ਭਾਗ ਲਾਇਆ, ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਤੇ ਮੇਰੇ ਬੱਚਿਆਂ ਦੇ ਵਾਸਤੇ ਕੁਝ ਕੱਪੜੇ ਦੇ ਦਈ, ਕੁਝ ਲੀੜਾ ਕੱਪੜਾ, ਕੁਝ ਦਾਨ ਪੁੰਨ ਖੁੱਲ ਕੇ ਕਰ ਦਈ, ਮੈਂ ਗਰੀਬਣੀ ਵਿਚਾਰੀ ਅਗਲੇ ਠੰਡ ਦੇ ਮਹੀਨੇ, ਪੋਹ ਮਾਘ ਦੇ ਮਹੀਨੇ ਆਪਣਾ ਪਰਿਵਾਰ ਸੁੱਖ ਦੇ ਨਾਲ ਪਾਲ ਲਵਾਂਗੀ। ਇਹ ਮੁਸਲਮਾਨ ਔਰਤ ਸੀ ਦਾਈ ਦੌਲਤਾਂ। ਹੁਣ ਕੀ ਹੋਇਆ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਜਗਤ ਨੂੰ ਤਾਰਨ ਦੇ ਵਾਸਤੇ ਕੱਤਕ ਦੀ ਪੂਰਨਮਾਸ਼ੀ ਸੰਮਤ 1526 ਸੰਨ 1669 ਈਸਵੀ ਨੂੰ ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਪ੍ਰਗਟ ਹੋਏ ਨੇ। ਉਸ ਕਮਰੇ ਦੇ ਵਿੱਚ 4 ਮੂਹਾਂ ਚਿਰਾਗ, 4 ਬੱਤੀਆਂ ਵਾਲਾ ਦੀਵਾ ਜਗ ਰਿਹਾ ਸੀ। ਸਤਿਗੁਰੂ ਮਹਾਰਾਜ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਤੇ ਉਸ ਵਕਤ ਇੰਨਾ ਪ੍ਰਕਾਸ਼ ਕਮਰੇ ਦੇ ਵਿੱਚ ਹੋਇਆ ਕਿ ਉਸ ਚਿਰਾਗ ਦੀ ਰੌਸ਼ਨੀ ਵੀ ਮੱਧਮ ਪੈ ਗਈ ਔਰ ਸਭ ਤੋਂ ਪਹਿਲੇ ਦਰਸ਼ਨ ਦਾਈ ਦੌਲਤਾਂ ਨੂੰ ਹੋਏ ਤੇ ਦੌਲਤਾਂ ਜਦੋਂ ਮਾਤਾ ਜੀ ਦੀ ਸੇਵਾ ਕਰਕੇ ਤੇ ਬਾਹਰ ਆਈ ਹੈ, ਬਾਹਰ ਆ ਕੇ ਮਹਿਤਾ ਕਲਿਆਣ ਦਾਸ ਜੀ ਨੂੰ ਦੱਸਿਆ ਹੈ ਕਿ ਤੇਰੇ ਗ੍ਰਹਿ ਵਿਖੇ ਰੱਬ ਨੇ ਕਿਰਪਾ ਕਰਕੇ ਪੁੱਤਰ ਦੀ ਦਾਤ ਬਖਸ਼ੀ ਹੈ। ਜਦ ਉਸਨੇ ਪਿਤਾ ਕਲਿਆਣ ਦਾਸ ਜੀ ਨੇ ਥਾਲੀ ਦੇ ਵਿੱਚ ਕੁਝ ਕੀਮਤੀ ਗਹਿਣੇ ਰੱਖ ਕੇ, ਕੁਝ ਦਾਣੇ ਰੱਖ ਕੇ ਤੇ ਦਾਈ ਦੌਲਤਾਂ ਦੇ ਅੱਗੇ ਕੀਤੇ ਹੈ ਤੇ ਉਸ ਵਕਤ ਜਿਹੜੀ ਪਹਿਲਾਂ ਮੰਗਣ ਵਾਲੀ ਬਿਰਤੀ ਵਾਲੀ ਸੀ, ਮੰਗ ਰਹੀ ਸੀ ਕੁਝ ਦਿਨ ਪਹਿਲਾਂ, ਉਸ ਵਕਤ ਹੱਥ ਰੱਖ ਕੇ ਥਾਲੀ ਤੇ ਕਹਿੰਦੀ, ਮਹਿਤਾ ਜੀ ਰਹਿਣ ਦੇ, ਹੁਣ ਤੇ ਮੈਂ ਤੇਰੇ ਪੁੱਤਰ ਦੇ ਦਰਸ਼ਨ ਕਰਕੇ ਰੱਜ ਗਈ ਹਾਂ, ਤੇਰੇ ਪੁੱਤਰ ਦੇ ਦਰਸ਼ਨਾਂ ਦੀ ਝਲਕ ਨੇ ਪਤਾ ਨਹੀਂ ਮੇਰੇ ਅੰਦਰ ਕਿਹੋ ਜਿਹਾ ਆਨੰਦ ਪ੍ਰਗਟ ਕਰ ਦਿੱਤਾ ਹੈ, ਮੇਰੀਆਂ ਮਨ ਦੀਆਂ ਤ੍ਰਿਸ਼ਨਾ ਤੇ ਭੁੱਖਾਂ ਹੀ ਸਾਰੀਆਂ ਖਤਮ ਹੋ ਗਈਆਂ। ਮਹਿਤਾ ਜੀ ਨੇ ਸੋਚਿਆ ਕਿ ਕੀ ਗੱਲ, ਦੌਲਤਾਂ ਇਹ ਥੋੜੇ ਨੇ, ਤੈਨੂੰ ਹੋਰ ਵੀ ਦੇਣੇ ਹੈ, ਇਹ ਤਾਂ ਪਹਿਲਾਂ ਦੇ ਰਹੇ ਹਾਂ, ਹੋਰ ਵੀ ਕੁਝ ਦੇਵਾਂਗੇ, ਬਹੁਤ ਕੁਛ ਦੇਵਾਂਗੇ। ਪਰ ਬਾਰ ਬਾਰ ਦਾਈ ਦੌਲਤਾਂ ਕਹਿੰਦੀ, ਨਹੀਂ ਮਹਿਤਾ ਜੀ, ਪਤਾ ਨਹੀਂ ਮੇਰੇ ਹੱਥਾਂ ਵਿੱਚ ਬੜੇ ਬਾਲਕਾਂ ਨੇ ਜਨਮ ਲਿਆ ਹੈ, ਪਰ ਅੱਜ ਤੇਰੇ ਘਰ ਵਿੱਚ ਜੋ ਸੁਪੁੱਤਰ ਬਣ ਕੇ ਆਇਆ ਹੈ, ਉਹਦੀ ਪਹਿਲੀ ਮੁਸਕਰਾਹਟ ਨੇ, ਜਦ ਨਿੱਕੀਆਂ ਨਿੱਕੀਆਂ ਨੇਤਰਾਂ ਨੇ ਮੇਰੇ ਵੱਲ ਦੇਖ ਕੇ ਇੱਕ ਮੁਸਕਰਾਹਟ ਕੀਤੀ ਹੈ, ਤੇ ਮੇਰੇ ਦਿਲ ਦੇ ਸਾਰੇ ਦੁੱਖ ਤੇ ਭੁੱਖਾਂ ਤੇ ਤ੍ਰਿਸ਼ਨਾ ਹੀ ਸਾਰੀਆਂ ਉੱਡ ਗਈਆਂ ਨੇ, ਮੇਰਾ ਨਾਂ ਹੀ ਅੱਗੇ ਦੌਲਤਾਂ ਸੀ, ਪਰ ਹੁਣ ਮੈਂ ਸੱਚੀ ਮੁੱਚੀ ਦੌਲਤਮੰਦ ਹੋ ਗਈ ਹਾਂ, ਹੁਣ ਤੇ ਮੇਰਾ ਮਨ ਕਿਸੇ ਚੀਜ਼ ਦੀ ਤਾਂਘ ਹੀ ਨਹੀਂ ਰੱਖਦਾ, ਮੈਂ ਰੱਜ ਗਈ ਹਾਂ। ਸੱਚਮੁੱਚ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜਿਸ ਜਿਸ ਨੇ ਦੀਦਾਰ ਕੀਤੇ, ਉਹਦੀਆਂ ਭੁੱਖਾਂ ਮੁੱਕ ਗਈਆਂ, ਜਿਹਨੂੰ ਦੀਦਾਰ ਕਰਨ ਦੀ ਜਾਚ ਆ ਗਈ, ਜਿਹਨੂੰ ਤਰੀਕਾ ਆ ਗਿਆ, ਜਿਹਦੇ ਤੇ ਸਤਿਗੁਰਾਂ ਦੀ ਬਖਸ਼ਿਸ਼ ਹੋ ਗਈ। ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਹੁਣ ਆਪਣੇ ਗ੍ਰਹਿ ਵਿਖੇ ਰਾਏ ਭੋਏ ਦੀ ਤਲਵੰਡੀ ਵਿਖੇ ਨਿੱਕੇ ਨਿੱਕੇ ਕਦਮਾਂ ਦੇ ਨਾਲ ਤੁਰਦੇ ਨੇ। ਮਾਤਾ ਤ੍ਰਿਪਤਾ ਜੀ ਬਹੁਤ ਹਿਫਾਜ਼ਤ ਰੱਖਦੇ ਨੇ। ਜਿਸ ਤਰ੍ਹਾਂ ਹਰ ਮਾਂ ਆਪਣੇ ਪੁੱਤਰ ਨੂੰ ਪਾਲਦੀ ਹੈ, ਇਵੇਂ ਮਾਤਾ ਜੀ ਭਾਰੀ ਮਮਤਾ ਦੇ ਨਾਲ, ਸਨੇਹ ਦੇ ਨਾਲ, ਪਿਆਰ ਦੇ ਨਾਲ ਪਾਲ ਰਹੇ ਨੇ। ਮਹਿਤਾ ਕਲਿਆਣ ਦਾਸ ਜੀ ਜੋ ਇੱਕ ਸਰਮਾਏਦਾਰ ਸਨ, ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਇੱਕ ਅਮੀਰ ਘਰ ਦੇ ਵਿੱਚ ਹੋਇਆ, ਗਰੀਬ ਘਰ ਵਿੱਚ ਨਹੀਂ ਹੋਇਆ, ਜੋ ਇੱਕ ਸਰਮਾਏਦਾਰ ਸਨ, ਔਰ ਉਹਨਾਂ ਦੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਬਚਪਨ ਵਿੱਚ ਦੇਖ ਦੇਖ ਕੇ ਹੀ ਐਸੇ ਫੁਰਨੇ ਕਿ ਮੈਂ ਇੱਕ ਬੜੇ ਵੱਡੇ ਜਗੀਰਦਾਰ ਰਾਏ ਬੁਲਾਰ ਦਾ ਪਟਵਾਰੀ ਹਾਂ, ਔਰ ਕੁਝ ਪਿੰਡ ਉਹਨੇ ਮੈਨੂੰ ਵੀ ਖੇਤੀਬਾੜੀ ਕਰਨ ਲਈ ਦਿੱਤੇ ਹੋਏ ਹੈ। ਇਹ ਮੇਰਾ ਪੁੱਤਰ ਰੱਬ ਨੇ ਮੈਨੂੰ ਦਿੱਤਾ ਹੈ, ਇਹ ਮੇਰੇ ਕਾਰੋਬਾਰ ਨੂੰ ਵਧਾਵੇਗਾ, ਬਹੁਤ ਸਾਰਾ ਧਨ ਜੋੜੇਗਾ, ਬਹੁਤ ਸਾਰੀ ਮਾਇਆ ਇਕੱਤਰ ਕਰੇਗਾ ਤੇ ਮੇਰਾ ਨਾਮ ਰੋਸ਼ਨ ਹੋਵੇਗਾ। ਅਕਸਰ ਜਦੋਂ ਸੰਸਾਰੀ ਬਾਪ ਜਿਹੜਾ ਹੈ ਉਹ ਇਸ ਬਿਰਤੀ ਨਾਲ ਸੋਚਦਾ, ਪਰ ਮਹਿਤਾ ਕਲਿਆਣ ਦਾਸ ਜੀ ਜਿਨ੍ਹਾਂ ਦੀ ਭਗਤੀ ਤਾਂ ਪਤਾ ਨਹੀਂ ਕਿੰਨਿਆਂ ਯੁੱਗਾਂ ਦੀ ਹੈ, ਜਿਸ ਦੇ ਘਰ ਗੁਰੂ ਨਾਨਕ ਸਾਹਿਬ ਪੁੱਤਰ ਬਣ ਕੇ ਆਏ ਹੈ, ਮਾਤਾ ਤ੍ਰਿਪਤਾ ਜੀ ਦੀ ਪਤਾ ਨਹੀਂ ਕਿਤਨਿਆਂ ਜਨਮਾਂ ਦੀ ਭਗਤੀ ਹੈ, ਪਰ ਗੁਰੂ ਨਾਨਕ ਸਾਹਿਬ ਜੀ ਨੇ ਆਪ ਹੀ ਮੋਹ ਦਾ ਪਰਦਾ ਪਾਇਆ ਹੋਇਆ ਹੈ ਤੇ ਪਿਤਾ ਕਾਲੂ ਜੀ ਕਲਿਆਣ ਦਾਸ ਜੀ ਹਾਲੇ ਦੁਨਿਆਵੀ ਬਾਪ ਦੀ ਤਰ੍ਹਾਂ ਹੀ ਸੋਚਦੇ ਨੇ, ਪਰ ਉਹ ਇਹ ਨਹੀਂ ਜਾਣਦੇ ਕਿ ਪਿਤਾ ਕਾਲੂ ਦੁਨੀਆਂ ਦੇ ਬਾਪ ਤਾਂ ਇਹ ਆਸ ਰੱਖਦੇ ਨੇ ਕਿ ਮੇਰਾ ਪੁੱਤਰ ਚਾਰ ਖੇਤ ਹੋਰ ਬਣਾ ਲਏਗਾ ਜਾਂ ਜ਼ਮੀਨ ਜਾਇਦਾਦ ਧਨ ਦੌਲਤ ਹੋਰ ਬਣਾ ਕੇ ਭਾਈਚਾਰੇ ਵਿੱਚ ਜਾਂ ਆਪਣੇ ਪਿੰਡ ਵਿੱਚ ਨਾਮ ਬਣਾ ਲਏਗਾ। ਪਰ ਪਿਤਾ ਕਾਲੂ ਤੇਰੇ ਸਪੁੱਤਰ ਨੇ ਤਾਂ ਤੈਨੂੰ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਰੋਸ਼ਨ ਕਰ ਦੇਣਾ ਹੈ, ਤੇਰਾ ਨਾਮ ਤਾਂ ਰਹਿੰਦੇ ਚੰਦ ਸੂਰਜ ਸਿਤਾਰਿਆਂ ਤੱਕ ਤੇਰੇ ਪੁੱਤਰ ਨੇ ਵਿਸ਼ਵ ਦੇ ਵਿੱਚ ਚਮਕਾ ਦੇਣਾ ਹੈ। ਜਦ ਤੱਕ ਦੁਨੀਆਂ ਰਹੇਗੀ ਤਦ ਤੱਕ ਪਿਤਾ ਕਾਲੂ ਜੀ ਜਦੋਂ ਸ੍ਰੀ ਨਾਨਕ ਸਾਹਿਬ ਦਾ ਨਾਂ ਲਿਆ ਜਾਇਆ ਕਰੇਗਾ, ਤੇਰਾ ਨਾਲ ਹੀ ਨਾਂ ਲਿਆ ਜਾਇਆ ਕਰੇਗਾ। ਜੋ ਮਨ ਵਿੱਚ ਆਸਾਂ ਸਨ ਉਸ ਤੋਂ ਸੈਂਕੜੇ ਗੁਣਾ ਵੱਧ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਸਿੱਧੀਆਂ ਪਿਤਾ ਮਾਤਾ ਜੀ ਨੂੰ ਬਖਸ਼ਿਸ਼ ਕੀਤੀਆਂ ਨੇ। ਹੁਣ ਬੜੀਆਂ ਘਟਨਾਵਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਪੁਰਬ ਦੀਆਂ, ਔਰ 20 ਜਾਂ 22 ਮਿੰਟ ਆਪਣੇ ਪਾਸ ਆਪਾਂ ਕੁਝ ਸਾਂਝੀਆਂ ਕਰਾਂਗੇ, ਔਰ ਸਾਰਾ ਇਤਿਹਾਸ ਜਿਹੜੇ ਸਰੋਤੇ ਜਨ ਸਤਸੰਗੀ ਹੁੰਦੇ ਉਹਨਾਂ ਨੇ ਸੁਣਿਆ ਹੁੰਦਾ ਹੈ। ਪਰ ਜਿਸ ਦਿਨ ਗੁਰਪੁਰਬ ਮਨਾਉਂਦੇ ਹਾਂ ਉਸ ਦਿਨ ਇਹ ਦੋਸ਼ ਨਹੀਂ ਹੁੰਦਾ ਵਕਤਾ ਦੇ ਉੱਤੇ ਕਿ ਰਿਪੀਟ ਕਰ ਰਿਹਾ, ਕਿਉਂਕਿ ਆਪਾਂ ਸਤਿਗੁਰੂ ਦੇ ਹੀ ਗੁਣ ਗਾਉਣੇ ਹੁੰਦੇ ਹੈ ਜਿਹੜਾ ਗੁਰਪੁਰਬ ਆਪਾਂ ਮਨਾ ਰਹੇ ਹੁੰਦੇ ਹਾਂ। 6 ਸਾਲ ਦੀ ਆਰਜਾ ਸੀ, ਇਤਿਹਾਸ ਦੱਸਦਾ, ਜਦੋਂ ਪਿਤਾ ਜੀ ਦੇ ਮਨ ਵਿੱਚ ਫੁਰਨਾ ਆਇਆ ਕਿ ਹੁਣ ਮੈਂ ਪੜ੍ਹਨੇ ਪਾਵਾਂ ਆਪਣੇ ਸਪੁੱਤਰ ਨੂੰ, ਚੱਲਿਓ ਤਾਤ ਸੰਗ ਤਾਤ ਹਾਣੀਆਂ ਦੇ ਨਾਲ। ਮਹਾਰਾਜ ਪਾਤਸ਼ਾਹ ਰੋਜ਼ ਜਦ ਬੈਠਦੇ ਹੈ, ਅੱਜ ਹਾਣੀ ਆਪ ਵਿੱਚ ਪੁੱਛਦੇ ਹੈ ਅੱਜ ਨਾਨਕ ਕਿੱਥੇ ਗਿਆ, ਉਹ ਦੂਜੇ ਕਹਿੰਦੇ ਅੱਜ ਉਹ ਪੜ੍ਹਨ ਗਿਆ ਹੋਇਆ, ਪੜ੍ਹਨ ਗਿਆ। ਉਹਨਾਂ ਦਿਨਾਂ ਦੇ ਵਿੱਚ ਲੱਕੜ ਦੀ ਫੱਟੀ ਤੇ ਨਾਲ ਗਾਚਨੀ ਸਲੇਟੀ ਲੈ ਕੇ ਵਿਦਿਆਰਥੀ ਪੜ੍ਹਨ ਜਾਇਆ ਕਰਦੇ ਸਨ। ਅੱਜ ਪਿਤਾ ਕਲਿਆਣ ਦਾਸ ਜੀ ਆਪਣੇ ਸਪੁੱਤਰ ਧੰਨ ਧੰਨ ਸ੍ਰੀ ਨਾਨਕ ਸਾਹਿਬ ਜੀ ਨੂੰ ਲੱਕੜ ਦੀ ਫੱਟੀ ਗਾਚਨੀ ਦੇ ਨਾਲ ਪੋਚੀ ਹੋਈ ਹੈ ਲੈ ਕੇ ਦੇ ਕੇ ਉਂਗਲੀ ਲਗਾ ਕਰਕੇ ਗੋਪਾਲ ਪਾਂਧੇ ਦੇ ਕੋਲ ਜਾ ਕੇ ਛੱਡ ਕੇ ਆਏ ਨੇ। ਗੋਪਾਲ ਪਾਂਧਾ ਬੜਾ ਖੁਸ਼ ਹੋਇਆ, ਭਾਈ ਅਮੀਰ ਬੰਦਿਆਂ ਦੇ ਬੱਚੇ ਜੇ ਪੜ੍ਹਨ ਆਉਣ ਉਹ ਬਹੁਤ ਧਨ ਦੌਲਤ ਤੇ ਪੁੰਨ ਦਾਨ ਜ਼ਿਆਦਾ ਕਰਨਗੇ। ਗੋਪਾਲ ਪਾਂਧੇ ਕੋਲ ਸਤਿਗੁਰੂ ਜੀ ਬੈਠ ਗਏ ਹੈ, ਮਰਯਾਦਾ ਪੁਰਸ਼ੋਤਮ ਸੱਚੇ ਪਾਤਸ਼ਾਹ ਜੀ ਅੱਜ ਸਾਰਾ ਦਿਨ ਪੜ੍ਹਦੇ ਰਹੇ, ਅੱਜ ਪੜ੍ਹਦੇ ਰਹੇ ਹੈ ਕਿਉਂਕਿ ਪਿਤਾ ਜੀ ਛੱਡ ਕੇ ਗਏ। ਘਰ ਵਾਪਸ ਆਇਆ ਤੋਂ ਪਿਤਾ ਕਲਿਆਣ ਦਾਸ ਜੀ ਨੇ ਮੱਥਾ ਚੁੰਮਿਆ, ਗੋਡੇ ਤੇ ਬੈਠਾ ਲਿਆ, ਪੁੱਛਿਆ ਅੱਜ ਮੇਰਾ ਪੁੱਤਰ ਕੀ ਪੜ੍ਹ ਕੇ ਆਇਆ। ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਪੜ੍ਹ ਕੇ ਵੇਖੋ, ਉਹਦੇ ਵਿੱਚੋਂ ਲਿਖਿਆ ਮਿਲਦਾ ਕਿ ਸਪਤ ਸਲੋਕੀ ਗੀਤਾ ਦੇ ਸਾਰੇ ਅਰਥ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਸੁਣਾ ਦਿੱਤੇ ਤੇ ਪਿਤਾ ਜੀ ਗਦ ਗਦ ਹੋ ਗਏ। ਉਹਨਾਂ ਨੇ ਸੋਚਿਆ ਸ਼ਾਇਦ ਪਾਂਧੇ ਨੇ ਪੜ੍ਹਾ ਦਿੱਤੇ ਹੋਵਣ, ਪਰ ਫਿਰ ਵੀ ਮੇਰਾ ਸਪੁੱਤਰ ਤੇਜ ਬੁੱਧ ਵਾਲਾ ਹੈ ਜਿਹਨੇ ਯਾਦ ਕਰ ਲਏ ਤੇ ਮੈਨੂੰ ਅੱਜ ਸੁਣਾ ਦਿੱਤੇ ਨੇ। ਫਿਰ ਪਿਤਾ ਜੀ ਉਸੇ ਹੀ ਪਿਓ ਵਾਲੀ ਮਮਤਾ ਦੇ ਮੋਹ ਦੇ ਵਿੱਚ ਆ ਗਏ, ਉਹਨਾਂ ਨੂੰ ਇਹ ਖਿਆਲ ਹੀ ਭੁੱਲ ਗਿਆ ਕਿ ਇਹਨਾਂ ਦੇ ਜੋ ਸੰਫੁਰਨ ਹੋ ਰਿਹਾ ਇਹ ਤੇ ਕਨੈਕਸ਼ਨ ਸੱਚਖੰਡ ਨਾਲ ਜੁੜਿਆ ਹੋਇਆ ਹੈ, ਸਾਰੀਆਂ ਹੀ ਵਿਦਿਆ ਇਹਨਾਂ ਦੇ ਚਰਨਾਂ ਦੀਆਂ ਦਾਸੀਆਂ। ਹੁਣ ਜਦ ਅਗਲਾ ਦਿਨ ਆਇਆ ਤੇ ਪਿਤਾ ਜੀ ਫਿਰ ਛੱਡ ਆਏ ਨੇ, ਹੁਣ ਉੱਥੇ ਵਿਦਵਾਨ ਬੜੇ ਅੰਦਰਲੇ ਸੰਕਲਪ ਤੇ ਅੰਦਰਲੇ ਭਾਵਨਾਵਾਂ ਦੇ ਨਾਲ ਬੜੀਆਂ ਸੁੰਦਰ ਗੱਲਾਂ ਲਿਖਦੇ ਹੈ। ਉੱਥੇ ਲਿਖਦੇ ਹੈ ਕਿ ਗੁਰੂ ਨਾਨਕ ਸਾਹਿਬ ਕਦੇ ਕਦੇ ਇਸ ਤਰ੍ਹਾਂ ਬੈਠੇ ਰਹਿੰਦੇ, ਸੋਚਦੇ ਰਹਿੰਦੇ ਹੈ ਤੇ ਸੋਚਦੇ ਨੇ ਕਿ ਜਿਸ ਕੰਮ ਲਈ ਅਸੀਂ ਜਗਤ ਦੇ ਉੱਪਰ ਆਏ ਹਾਂ ਉਹ ਕੰਮ ਸ਼ੁਰੂ ਕਰੀਏ। ਫਿਰ ਆਪਣੇ ਸਰੀਰ ਵੱਲ ਦੇਖਦੇ ਹੈ, ਸੋਚਦੇ ਹੈ ਕਿ ਨਹੀਂ ਉਪਦੇਸ਼ ਦੇਣ ਦੇ ਲਈ ਥੋੜਾ ਜਿਹਾ ਸਰੀਰ ਵੱਡਾ ਹੋਣਾ ਚਾਹੀਦਾ, ਇਹ ਅਜੇ ਬਾਲਕਾਂ ਵਾਲਾ ਸਰੀਰ ਹੈ। ਫਿਰ ਫੁਰਨੇ ਕਰਦੇ ਹੈ ਭਾਈ ਨਹੀਂ, ਜਿਹੜੀ ਨਾਮ ਦੀ ਵਰਖਾ ਸ਼ੁਰੂ ਕਰਨੀ ਹੈ, ਤਪਦਿਆਂ ਹੋਇਆਂ ਜੀਵਾਂ ਦੇ ਹਿਰਦਿਆਂ ਤੇ ਛਿੜਕਾਓ ਕਰਨਾ ਉਹਨੂੰ ਸ਼ੁਰੂ ਕਰੀਏ। ਅੱਜ ਗੁਰੂ ਨਾਨਕ ਸਾਹਿਬ ਨੇ ਘਰੋਂ ਫੁਰਨਾ ਬਣਾ ਲਿਆ कि जिस मकसद दे वास्ते इस मात लोक ते आए हैं वह काम शुरू करना चाहिए, भावे उम्र छोटी है भावे शरीर छोटा है। अज गोपाल पांधा जी अज बैठे कुछ होर पढ़ा रहे हैं, श्री गुरु नानक साहब अपनी फट्टी ते कुछ लिखी जा रहे हैं, गोपाल पांधा कुछ होर पढ़ा रहा है, श्री गुरु नानक साहब पातशाह जी ने जो 35 दे अक्षर सन जिन्हां दी तरतीब तां बाद विच बनाई है, ऊड़ा पहला ते जइया अखीर दे उते ए तरतीब महाराज ने बाद विच बनाई है, पर अखर बड़े पुराने ने। ओ जिहड़े सारे अखर सन श्री गुरु नानक साहब पातशाह महाराज जी ने एक एक अखर दे सरलेख दे हेठ उपदेश लिख के सारी पट्टी जिहड़ी ओ भरी होई है। गोपाल पांधा जी कहिंदे जो मैं पढ़ाउणा ओ नहीं तू पढ़दा। श्री गुरु नानक साहब कहिंदे तू की पढ़ रहा है पांधा जी, की पढ़ा रहा है? कहिंदा मैं उही पढ़ा रहा जिहड़े तेरे पिता जी तगीद करके गए सन, क्योंकि अजे वह तू कह के बुला रहा उहदे लई अजे स्टूडेंट है, अजे इदां ही बोल रहा है। वह कहिंदा तेरे पिता जी तकीद करके गए सन कि मैं पटवारी हाँ, इहनू हिसाब का सबजैक्ट जिहड़ा बड़े ख्याल नाल पढ़ाउणा है, ते खेत चौरस होवे आयताकार होवे तकोन होवे उहदी मिणती गिणती सारी कढ़नी जिहड़ी है मेरे पुत्तर नूं सिखा दे, वह मैं तैनूं सारी सिखा देवांगा। पातशाह ने कहा इन्हां विद्या दे नाल जेकर परमात्मा नूं प्राप्त करन वाली ब्रह्म विद्या ना पढ़ी होवे ते जद लेखा मंगिया जांदा दरगाह विच उत्थे फिर मनुख दे गल विच फाहियां पै जांदियां ने। यही उपदेश सी जिस नूं महाराज ने तुर अपने प्रचार तक जिहड़ा है वह बचन वरते के पढ़ पढ़ गड्डी लद्दी है, पढ़ पढ़ भरी है साथ, पढ़ पढ़ बेड़ी पाई है, पढ़ पढ़ गड्डी है खात, पढ़ी है जेते बरस बरस, पढ़ी है जेते मास, नानक लिख है एक गल होर हूं मैं चखना चाख। पातशाह ने कहो एक गल केड़ी है? वह एक गल एक ओंकार है। एक गल केड़ी है? वह हन अमल करने। पातशाह ने कहा गलां विच फाहियां पै जांदियां ने, जां पांदा अगां होया पट्टी देखी है उत्ते उपदेश लिखिया होया है 35 दे 35 अखरां दे नाल ही, अकले अकले अखर दा जिहड़ा अर्थ है वह लिखिया होया है। वह पट्टी श्री गुरु ग्रंथ साहिब जी दे विच सारी दर्ज है, पट्टी लिखी जो गुरु नानक साहब पातशाह ने सचखंड तो जो कनैक्शन जुड़िया सी, जो अमृत बाणी दा झरना संसार दे उपर पाउणा सी, वह महाराज पातशाह ने जिहड़े पहला फुहारा चलाया वह श्री गुरु ग्रंथ साहिब जी दे विच पट्टी लिखी सरलेख दे हेठ है। फिर पांधा कहिंदा है इह तां हे नानक जी मैं हैरान रह गया, ये जिहड़ी इलम है ये जो विद्या है मैं ये नहीं जानता, तुसी मेरे ते कृपा करके मैनू ये ज्ञान बख्श दियो। श्री गुरु नानक पातशाह ने फिर वह शब्द उचारिया जाल मोह घस मस कर मत कागज कर सार, भाव कलम कर चित लिखारी गुरपुछ लिख विचार, लिख नाम सा लाह लिख लिख अंत न पारा वार, बाबा एहो लेखा लिख जान जिथे लेखा मंगी है तिथे होए सच्चा निशान। पातशाह ने कहा जिंदगी जिउंदिया जिसने एहो जिहा लेखा पढ़िया होवेगा उहदे मत्थे दे विच निशान पिया होवेगा, जदों धर्मराज दी दरगाह विच लेखा पुछिया जाएगा उहदा निशान देख के ही जमदूत भज जाणगे, प्रताप तुम्हारा देख के जमदूत छड जाए, जिथे लेखा मंगी है तिथे होए सच्चा निशान। ये गोपाल पांधा ते चरणा ते डिग पिया, नाल धन धन गुरु नानक साहब नूं लिया चला गया सतगुरां दे घर, जाके मैता कल्याण दास जी नूं गोडियां नूं हथ ला के कहिंदा है हे मैता कल्याण दास जी अपने पुत्तर नूं पढ़ाउण दे ख्याल विच ना पाओ, ये अगे पढ़िया है ये दुनिया ते जिहड़े वड्डे वड्डे पढ़े लिखे अखवाउंदे ने ना ये उहनां नूं पढ़ाउण वास्ते आया है, जिन्हां नूं ये भरम पै गया है ना कि असीं पढ़ गए हां और कढ़ गए हैं, उहनां नूं ये पढ़ाउण आया है, उहनां कढ़िया होयां नूं ये ठारन आया है, इस दे पढ़ाउण दे चक्कर विच ना पवो, ये ते मेरा अज तों ये सच्चा गुरु है। पांधा ते निहाल हो गया, उहदे सीने दे उपर तां सतगुरां ने रहमत दी वरखा कर दित्ती है। हुण दिन आ गए, अगे एक दिन महाराज पातशाह जी हुण जदों लगातार घर विच बैठे रहिंदे ने ते ख्याल बन गया, आंढ गवांढ ने कह कह के माहौल बना दिता, कहिंदे बीमार रहिंदा असल विच, यह ज्यादा चिर चुप कीता रहिंदा ना तुहाडा बच्चा, यह असल विच यह दिखाउण वाला है वैद नूं, ते हरदास वैद नूं सद लियांदा। हरदास हरदास वैद धन गुरु नानक पातशाह जी दे हथ नूं पकड़ के नवज परखदा है, ते महाराज पातशाह जी मुस्कुराउंदे ने। पातशाह कहिंदे ने को वैद बुलाया वैदगी पकड़ टडोले बाहा, भोला वैद ना जान आई करक करेजे माह। पातशाह कहिंदे हे भोले वैद नूं की पता है ਇਹ ਮੇਰੀ ਨਬਜ਼ ਦੇ ਵਿੱਚੋਂ ਰੋਗ ਲੱਭ ਰਿਹਾ ਹੈ, ਤੇ ਜਿਹੜੀ ਵੇਦਨਾ ਲੱਗੀ ਹੋਈ ਨਾ ਉਹ ਹਿਰਦੇ ਦੇ ਵਿੱਚ ਹੈ, ਤੇ ਉਹ ਕਿਹੜੀ ਹੈ? ਭਈ ਸੰਸਾਰ ਸੜ ਰਿਹਾ ਹੈ, ਸੰਸਾਰ ਭੁੱਜ ਰਿਹਾ ਹੈ, ਉਸਨੂੰ ਨਾਮ ਦਾ ਸੀਤਲ ਜਲ ਬਖਸ਼ ਕੇ ਠਾਰਨਾ ਹੈ। ਮੈਂ ਤੇ ਆਪਣੇ ਪ੍ਰੋਗਰਾਮਾਂ ਬਾਰੇ ਸੋਚ ਰਿਹਾ, ਵੈਦ ਵਿਚਾਰੇ ਨੂੰ ਕੀ ਪਤਾ। ਇਸ ਸਲੋਕ ਨੂੰ ਪੜ੍ਹ ਕੇ ਫਿਰ ਗੁਰੂ ਅੰਗਦ ਸਾਹਿਬ ਜੀ ਨੇ ਵੀ ਸਲੋਕ ਉਚਾਰਿਆ, ਅੱਗੇ ਲਿਖਿਆ ਆ, ਵੈਦਾ ਵੈਦ ਸੁਵੈਦ ਤੂੰ ਪਹਿਲਾ ਰੋਗ ਪਛਾਣ, ਸੋ ਐਸਾ ਦਾਰੂ ਲੋੜ ਲਹੋ ਜਿਤ ਵੰਝੈ ਰੋਗਾ ਘਾਣ। ਜਿਤ ਦਾਰੂ ਰੋਗ ਉੱਠਿਆ ਹੈ ਤਨ ਸੁਖ ਵਸੈ ਆਏ, ਰੋਗ ਗਵਾਏ ਹੈ ਆਪਣਾ ਤਾਂ ਨਾਨਕ ਵੈਦ ਸਦਾਏ। ਪਹਿਲਾਂ ਆਪਣਾ ਰੋਗ ਗਵਾਇਆ ਜਾਏ ਅੰਦਰ ਦਾ, ਫਿਰ ਵੈਦ ਅਖਵਾਇਆ ਜਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ 9 ਸਾਲ ਜਦੋਂ ਆਰਜਾ ਹੋਈ ਹੈ, ਪਿਤਾ ਜੀ ਫਿਰ ਬ੍ਰਿਜਨਾਥ ਪੰਡਿਤ ਦੇ ਕੋਲ ਸੰਸਕ੍ਰਿਤ ਪੜ੍ਹਨ ਲਈ ਛੱਡ ਆਏ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਉਹਨੂੰ ਵੀ ਪੜ੍ਹਾ ਦਿੱਤਾ, ਉਹ ਵੀ ਅਜੇ ਪੜ੍ਹਿਆ ਨਹੀਂ ਸੀ, ਉਹਨੂੰ ਵੀ ਪੜ੍ਹਾ ਦਿੱਤਾ। 12 ਸਾਲ ਦੀ ਆਰਜਾ ਹੋਈ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਫਾਰਸੀ ਪੜ੍ਹਨ ਵਾਸਤੇ ਮੌਲਵੀ ਕੁਤਬਦੀਨ ਦੇ ਕੋਲ ਪਿਤਾ ਕਲਿਆਣ ਦਾਸ ਜੀ ਫਿਰ ਛੱਡ ਆਏ। ਮਹਾਰਾਜ ਪਾਤਸ਼ਾਹ ਜੀ ਨੇ ਉਹਦੇ ਹਿਰਦੇ ਤੇ ਵੀ ਫੁਹਾਰਾ ਮਾਰਿਆ, ਯੱਕ ਅਰਜ ਗੁਫਤਮ ਪੇਸ ਤੋਂ ਦਰ ਗੋਸਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਲ ਦਿਲਦਾਨੀ, ਮਮ ਸਰ ਮੋਏ ਅਜ਼ਰਾਇਲ ਗ੍ਰਸਤ ਹੈ ਦਿਲ ਹੇਚ ਨਦਾਨੀ। ਸਮਾਂ ਨਹੀਂ ਕਿ ਇਹਦੇ ਅਰਥ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ 12 ਸਾਲ ਦੀ ਉਮਰ ਵਿੱਚ ਸਨ, ਤੇ ਜਦੋਂ ਉਸ ਭਾਈਚਾਰੇ ਦੀ ਰਹੋ ਰੀਤ ਦੇ ਅਨੁਸਾਰ ਕਹਿੰਦੇ ਕਿ ਹੁਣ ਜਨੇਊ ਦੀ ਰਸਮ ਅਦਾ ਕਰਨੀ, ਪੰਡਿਤ ਹਰਦਿਆਲ ਇੱਕ ਬੇਨਤੀ ਕਿ ਜਿਸ ਦਿਨ ਉਹ ਪੱਤਰੀ ਬਣਾਉਣ ਆਇਆ ਸੀ ਨਾ, ਤੇ ਜੋਤਿਸ਼ ਦੀ ਵਿਦਿਆ ਕੁਛ ਵਿਦਿਆ ਸੱਚੀ ਸੱਚੀ ਵਿਦਿਆ ਪਿੱਛੇ ਹੁੰਦੀ ਵੀ ਸੀ, ਉਹਨੇ ਜਦੋਂ ਜੋਤਿਸ਼ ਦੇ ਅਨੁਸਾਰ ਦੇਖਿਆ ਤੇ ਉਹ ਮਨ ਵਿੱਚ ਅੰਦਾਜ਼ਾ ਲਾ ਗਿਆ ਸੀ, ਔਰ ਕਹਿ ਗਿਆ ਸੀ, ਕਹਿੰਦਾ ਸੀ ਇਹ ਜੋ ਬਾਲਕ ਜਨਮਿਆ ਇਹਦੇ ਚਰਨਾਂ ਤੇ ਹਿੰਦੂ ਮੁਸਲਮਾਨ ਸਾਰੇ ਝੁਕ ਜਾਣੇ ਆ, ਵੱਡੇ ਵੱਡੇ ਰਾਜਿਆਂ ਨੇ ਇਹਦੇ ਚਰਨਾਂ ਤੇ ਸਿੱਜਦਾ ਕਰਨਾ, ਇਹਦੇ ਸੀਸ ਦੇ ਉੱਤੇ ਪਾਤਸ਼ਾਹੀ ਛਤਰ ਝੁਲਣਾ ਹੈ। ਤੇ ਮਨ ਵਿੱਚ ਇੱਕ ਅਰਦਾਸ ਕਰ ਗਿਆ ਸੀ, ਇਹ ਬਾਲਕ ਇੱਕ ਮੇਰੀ ਬੇਨਤੀ ਹੈ ਕਿ ਜਦੋਂ ਤੂੰ ਵੱਡਾ ਹੋ ਕੇ ਦੁਨੀਆਂ ਦਾ ਉਧਾਰ ਕਰਨਾ ਸ਼ੁਰੂ ਕਰੇ ਤੇ ਮੈਂ ਬੁੱਢੜਾ ਹਾਂ, ਕਿਤੇ ਮੈਂ ਮਰ ਨਾ ਜਾਵਾਂ ਉਦੋਂ ਤੱਕ ਮੈਂ ਜਿਉਂਦਾ ਰਵਾਂ। ਇਹ ਅਰਦਾਸ ਉਹ ਕਰ ਗਿਆ ਸੀ, ਤੇ ਉਦੋਂ ਤੇਰੇ ਨਾਮ ਜਲ ਦਾ ਉਪਦੇਸ਼ ਜਿਹੜਾ ਨਾ ਉਹ ਮੈਨੂੰ ਵੀ ਮਿਲ ਜਾਵੇ, ਮੈਂ ਤਦ ਤੱਕ ਜਿਉਂਦਾ ਰਹਾਂ। ਉਹਦੀ ਉਦੋਂ ਦੀ ਕੀਤੀ ਬੇਨਤੀ ਪ੍ਰਵਾਨ ਹੋਈ, ਹਾਲੇ ਉਹ ਜਿਉਂਦਾ ਹੈ। 12 ਸਾਲ ਦੇ ਗੁਰੂ ਨਾਨਕ ਪਾਤਸ਼ਾਹ ਜੀ ਹੋਏ, ਉਹੀ ਪੰਡਿਤ ਹਰਦਿਆਲ ਜੋ ਪੱਤਰੀ ਬਣਾ ਕੇ ਗਿਆ ਉਹਨੂੰ ਪਿਤਾ ਜੀ ਲੈ ਆਏ ਹੈ। ਘਰ ਵਿੱਚ ਇਕੱਠ ਹੈ, ਰਿਸ਼ਤੇਦਾਰ ਬੁਲਾਏ ਹੋਏ ਹੈ, ਰਾਏ ਭੋਏ ਤਲਵੰਡੀ ਦੇ ਸੱਜਣੇ ਰਿਸ਼ਤੇਦਾਰ, ਹੋਰ ਸਖੀਆਂ ਬੀਬੀਆਂ, ਘਰ ਦੇ ਵਿੱਚ ਇੱਕ ਤਰ੍ਹਾਂ ਦਾ ਖੁਸ਼ੀ ਵਾਲਾ ਸਮਾਗਮ ਚੱਲ ਰਿਹਾ ਹੈ। ਸਵਾਦਲੇ ਪਦਾਰਥ ਵੀ ਬਣਾਏ ਹੋਏ, ਵਿਚਕਾਏ ਵਿਹੜੇ ਦੇ ਸ਼ਾਮਿਆਨਾ ਲਗਾ ਕਰਕੇ, ਤੇ ਜਦੋਂ ਪੰਡਿਤ ਹਰਦਿਆਲ ਆਪਣੀ ਸਮੱਗਰੀ ਰੱਖ ਕੇ ਬੈਠ ਗਿਆ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਬਿਠਾਇਆ ਤੇ ਮਹਾਰਾਜ ਬਹਿ ਗਏ। ਭੈਣ ਨਾਲ ਪਿਆਰ ਬੜਾ ਸੀ, ਭੈਣ ਨਾਨਕੀ ਬਿਲਕੁਲ ਵੀਰ ਦੇ ਨਾਲ ਗੋਡਾ ਜੋੜ ਕੇ ਲਾਗੇ ਬੈਠ ਗਈ ਹੈ, ਤੋਂ ਲਾਗੇ ਹੀ ਮਾਤਾ ਤ੍ਰਿਪਤਾ ਜੀ ਬੈਠ ਗਏ ਹੈ। ਪੰਡਿਤ ਹਰਦਿਆਲ ਨੇ ਮੰਤਰ ਤੰਤਰ ਪੜ੍ਹੇ ਹੈ, ਆਪਣੀ ਵੇਦ ਰੀਤੀ ਦੇ ਮੁਤਾਬਕ ਆਪਣੀ ਮਰਿਆਦਾ ਪੂਰੀ ਕਰਕੇ, ਤੇ ਉਹ ਜਿਹੜਾ ਜਨੇਊ ਸੀਗਾ ਉਹ ਲੈ ਕੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਗਲ ਵਿੱਚ ਪਾਉਣ ਲੱਗਾ ਹੈ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਅੱਗਿਓਂ ਜਨੇਊ ਫੜ ਲਿਆ, ਫੜ ਕੇ ਤੇ ਆਪਣੀ ਭੈਣ ਦੇ ਗਲ ਪਾ ਦੇਣ ਲੱਗੇ ਹੈ। ਉਹ ਪੰਡਿਤ ਹਰਦਿਆਲ ਕਹਿੰਦਾ ਹਰੇ 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 ਹਰੇ, ਏਡਾ ਜ਼ੁਲਮ ਇਹ ਲੜਕੀ ਦੇ ਗਲ ਵਿੱਚ ਪੈ ਹੀ ਨਹੀਂ ਸਕਦਾ। ਲੜਕੀ ਦੇ ਗਲ ਵਿੱਚ ਜਨੇਊ ਵੇਦ ਸ਼ਾਸਤਰ ਇਜਾਜ਼ਤ ਨਹੀਂ ਦਿੰਦੇ, ਇਹ ਨਹੀਂ ਪੈ ਸਕਦਾ। ਸ੍ਰੀ ਗੁਰੂ ਨਾਨਕ ਸਾਹਿਬ ਫਿਰ ਰੁਕ ਗਏ। ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਉਹੀ ਜਨੇਊ ਹੱਥ ਵਿੱਚ ਹੀ ਹਾਲੇ ਫੜਿਆ ਹੋਇਆ, ਤੇ ਇੱਧਰ ਬੈਠੇ ਆ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ, ਤੇ ਉਹਨਾਂ ਦੇ ਗਲ ਪਾ ਦੇਣ ਲੱਗੇ। ਉਹ ਹਰਦਿਆਲ ਕਹਿੰਦਾ ਓਹੋ ਐਡਾ ਜ਼ੁਲਮ ਇਹ ਜਨਾਨੀ ਦੇ ਗਲ ਵਿੱਚ ਪੈ ਹੀ ਨਹੀਂ ਸਕਦਾ। ਸ੍ਰੀ ਗੁਰੂ ਨਾਨਕ ਸਾਹਿਬ ਉੱਠ ਖੜੇ ਹੋਏ, ਕਹਿੰਦੇ ਪੰਡਿਤ ਜੀ ਇੱਕ ਗੱਲ ਦੱਸਿਓ, ਇਹ ਜਨੇਊ ਦਾ ਸੰਬੰਧ ਆਤਮਾ ਨਾਲ ਹੈ ਕਿ ਜਾਂ ਸਰੀਰ ਨਾਲ ਹੈ? ਕਹਿੰਦਾ ਇਹ ਤੇ ਆਤਮਾ ਨਾਲ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਫਿਰ ਆਤਮਾ ਤੇ ਮਰਦ ਤੇ ਔਰਤ ਦੀ ਇੱਕੋ ਜੀ ਹੈ, ਉਹ ਤਾਂ ਸਰੀਰ ਦਾ ਹੀ ਫਰਕ ਹੈ। ਜੇਕਰ ਇਹ ਔਰਤ ਦੇ ਗਲ ਵਿੱਚ ਪੈ ਨਹੀਂ ਸਕਦਾ, ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਵੀ ਇਹ ਬਰਦਾਸ਼ਤ ਨਹੀਂ ਕਰ ਸਕਦਾ ਕਿ ਮੇਰੀ ਪਿਆਰੀ ਭੈਣ ਤੇ ਮੇਰੀ ਸਤਿਕਾਰਯੋਗ ਮਾਤਾ ਇਹ ਨਰਕਾਂ ਵਿੱਚ ਬੈਠੇ ਹੋਣ ਤੇ ਮੈਂ ਸਵਰਗਾਂ ਵਿੱਚ ਬੈਠਾ ਹੋਵਾਂ, ਇਹ ਮੈਂ ਕਦੇ ਬਰਦਾਸ਼ਤ ਨਹੀਂ ਕਰ ਸਕਦਾ। ਇਸ ਤਰ੍ਹਾਂ ਦੀ ਧਰਮ ਕਿਰਿਆ ਜਿਹਦੇ ਵਿੱਚ ਮਰਦ ਤੇ ਔਰਤ ਨਾਲ ਫਰਕ ਹੈ, ਆ ਚੁੱਕੋ ਆਪਣਾ ਜਨੇਊ ਤੇ ਮੈਂ ਨਹੀਂ ਇਹ ਗਲ ਵਿੱਚ ਪਾਉਣਾ, ਤੁਸੀਂ ਆਪਣੇ ਕੋਲ ਹੀ ਸਾਂਭ ਕੇ ਰੱਖੋ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸੱਚਖੰਡ ਨਾਲ ਜੁੜੇ ਹੋਏ ਕਨੈਕਸ਼ਨ, ਸਤਿਗੁਰਾਂ ਦੀ ਪਵਿੱਤਰ ਜਿਹੀ ਰਸਨਾ ਤੇ ਮੁੱਖ ਤੋਂ ਮਹਾਰਾਜ ਪਾਤਸ਼ਾਹ ਉਚਾਰਨ ਕਰਦੇ ਆ, ਦਇਆ ਕਪਾਹ ਸੰਤੋਖ ਸੂਤ ਗਜਤ ਗੰਢੀ ਸਤ ਵੱਟ, ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ, ਨਾ ਇਹੋ ਟੁੱਟੈ ਨਾ ਮਲ ਲੱਗੈ ਨਾ ਇਹੋ ਜਲੈ ਨਾ ਜਾਏ, ਧੰਨ ਸੋ ਨਾਨਕ ਧੰਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਚੌਕੜ ਮੁੱਲ ਅਣਾਇਆ, ਪਾਤਸ਼ਾਹ ਕਹਿੰਦੇ ਚੌਂਕ ਕੌਡੀਆਂ ਦਾ ਦੁਕਾਨ ਤੋਂ ਲਿਆਂਦਾ। ਚੌਕੜ ਮੁੱਲ ਅਣਾਇਆ ਬਹਿ ਚੌਂਕੇ ਪਾਇਆ, ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥਿਆ, ਉਹ ਮੋਆ ਉਹ ਝੜ ਗਿਆ ਵੇ ਤੱਗਾ ਗਿਆ, ਇਹ ਤਾਂ ਵਿਅਰਥ ਗਿਆ, ਮੈਂ ਨੀ ਇਸ ਤਰ੍ਹਾਂ ਦਾ ਪਾਉਣਾ। ਉਸ ਵਕਤ ਇਹ ਬਾਣੀ ਸੀ, ਹਰਦਿਆਲ ਵੀ ਵਿਦਵਾਨ ਸੀ, ਆਖਰ ਜੋਤਿਸ਼ ਦਾ ਵੀ ਟੇਵਾ ਲਾ ਲੈਂਦਾ ਸੀ। ਉਹਦੇ ਹਿਰਦੇ ਦੇ ਉੱਤੇ ਜਿਹੜਾ ਪਹਿਲਾਂ ਟੌਨਿਕ ਤੇ ਵਿਟਾਮਿਨ ਤੋਂ ਬਿਨਾਂ ਹੀ ਖੁਰਾਕਾਂ ਖਾਂਦਾ ਸੀ, ਉਹਨੂੰ ਜਦੋਂ ਧੁਰਕੀ ਬਾਣੀ ਸਰਵਣ ਕਰਨ ਨੂੰ ਮਿਲੀ, ਉਹਦਾ ਤੇ ਸੀਨਾ ਠੰਡਾ ਹੋ ਗਿਆ। ਉਹ ਤੇ ਕਹਿੰਦਾ ਕਲਿਆਣ ਦਾਸ ਜੀ, ਤੁਸੀਂ ਛੱਡੋ ਆਪਣੀ ਹੁਣ ਜਿੱਦ, ਇਹ ਜੋ ਕਹਿੰਦੇ ਨੇ ਸ਼੍ਰੀ ਨਾਨਕ ਸਾਹਿਬ ਇਹ ਠੀਕ ਹੀ ਕਹਿੰਦੇ ਨੇ, ਇਹ ਤੇ ਮੇਰਾ ਜਨਮ ਸਫਲਾ ਹੋ ਗਿਆ, ਜੋ ਮੈਨੂੰ ਸੁਭਾਗ ਪ੍ਰਾਪਤ ਹੋ ਗਿਆ, ਮੈਂ ਇਸੇ ਬਹਾਨੇ ਮੇਰਾ ਇਹਨਾਂ ਦੇ ਨਾਲ ਵਾਹ ਪੈ ਗਿਆ, ਇਹ ਮੇਰੇ ਅੱਜ ਤੋਂ ਸੱਚੇ ਸਤਿਗੁਰੂ ਤੇ ਮੈਂ ਇਹਨਾਂ ਦਾ ਸੇਵਕ। ਹੁਣ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਬਾਰੇ ਪਿਤਾ ਜੀ ਸੋਚਦੇ ਆ ਕਿ ਕਾਰੋਬਾਰੀ ਬਣੇ ਤੇ ਮਾਇਆ ਖੱਟ ਕੇ ਲਿਆਵੇ। 20 ਰੁਪਏ ਉਹਨਾਂ ਦਿਨਾਂ ਦੇ ਦਿੱਤੇ, ਜੋ ਵੀ ਕਰੰਸੀ ਉਹਨਾਂ ਦਿਨਾਂ ਦੀ ਚੱਲਦੀ ਸੀ, ਉਸ ਵਕਤ ਦੇ 20 ਰੁਪਏ ਜਾਂ 20 ਮੋਹਰਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਦੇ ਕੇ ਨਾਲ ਪਿੰਡ ਦਾ ਬਾਲਾ ਸੰਧੂ ਉਹਨੂੰ ਬੁਲਾਇਆ ਹੈ ਤੇ ਨਾਲ ਭੇਜਿਆ, ਬਾਲਿਆ ਤੂੰ ਖਿਆਲ ਰੱਖੀ ਨਾਨਕ ਕੋਈ ਚੰਗਾ ਸੌਦਾ ਕਰਕੇ ਆਵੇ। ਤੇ ਸ਼੍ਰੀ ਨਾਨਕ ਸਾਹਿਬ ਨੂੰ ਪਿਤਾ ਜੀ ਨੇ ਕਹਿ ਦਿੱਤਾ ਵੀ ਖਰਾ ਸੌਦਾ ਕਰਨਾ, ਸੱਚਾ ਸੌਦਾ ਕਰਨਾ। ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਚੂੜਕਾਣਾ ਪਿੰਡ ਦੀ ਜੂਹ ਦੇ ਵਿੱਚ ਪਹੁੰਚ ਗਏ ਹੈ, ਉੱਥੇ ਸਾਧੂ ਮਿਲੇ ਨੇ। ਬਾਲਿਆ ਪਿਤਾ ਜੀ ਕਹਿੰਦੇ ਸੀ ਖਰਾ ਸੌਦਾ ਕਰਨਾ, ਤੇ ਇਸ ਤੋਂ ਖਰਾ ਤੇ ਸੱਚਾ ਸੌਦਾ ਮੈਨੂੰ ਹੋਰ ਕੋਈ ਨਜ਼ਰ ਨਹੀਂ ਆਉਂਦਾ। ਸਲਾਹ ਬਣਾ ਕੇ ਰਾਸ਼ਨ ਲਿਆ ਕੇ ਲੰਗਰ ਉਹਨਾਂ ਸਾਧੂਆਂ ਨੂੰ ਛਕਾ ਦਿੱਤਾ, 20 ਦੀਆਂ 20 ਮੋਹਰਾਂ ਖਰਚ ਕਰਕੇ ਵਾਪਸ ਆ ਗਏ। ਮਰਯਾਦਾ ਪ੍ਰਸ਼ੋਧਨ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਹੁਕਮ ਵਿੱਚ ਖੰਡ ਬ੍ਰਹਿਮੰਡ ਸੂਰਜ ਤਾਰੇ ਹਵਾ ਪਾਣੀ ਅੱਗ ਚੱਲਦੀ ਹੈ, ਪਰ ਪਿਤਾ ਪਿਤਾ ਹੀ ਹੁੰਦਾ। ਫਿਰ ਵੀ ਬਾਣੀ ਦੇ ਵਿੱਚ ਆਉਂਦਾ ਕਾਹੇ ਪੂਤ ਝਗੜਤ ਹੋ ਸੰਗ ਬਾਪ, ਪਿਤਾ ਪਿਤਾ ਹੀ ਹੁੰਦਾ। ਸੋਚਦੇ ਨੇ ਕਿ ਪਿਤਾ ਜੀ ਮੈਨੂੰ ਗੁੱਸੇ ਹੋਣਗੇ। ਉੱਥੇ ਇੱਕ ਵਣ ਦਾ ਦਰਖਤ ਸੀ, ਉਹਦੇ ਥੱਲੇ ਡੂੰਘਾ ਥਾਂ ਸੀ, ਉੱਥੇ ਬਹਿ ਗਏ ਆ ਪਿਤਾ ਜੀ ਤੋਂ ਭੈ ਖਾਂਦੇ ਹੋਏ ਕਿ ਪਿਤਾ ਜੀ ਹੁਣ ਗੁੱਸੇ ਹੋਣਗੇ। ਬਾਲਾ ਜੀ ਗਏ ਨੇ ਦੱਸਿਆ ਹੈ, ਤਾਂ ਜਦ ਪਤਾ ਲੱਗਾ ਤੇ ਪਿਤਾ ਕਾਲੂ ਜੀ ਕਾਹਲੀ ਕਾਹਲੀ ਗਏ ਤੇ ਜਾ ਕੇ, ਮਗਰ ਭੈਣ ਚਲੀ ਗਈ ਵੀ ਵੀਰ ਨੂੰ ਗੁੱਸੇ ਹੋਣਾ। ਪਰ ਭੈਣ ਦੇ ਜਾਂਦਿਆਂ ਜਾਂਦਿਆਂ ਨੂੰ ਇੱਕ ਦੋ ਪਿਤਾ ਜੀ ਨੇ ਥੱਪੜ ਜਿਹੜੇ ਸਨ ਪਾਤਸ਼ਾਹ ਜੀ ਦੇ ਚਿਹਰੇ ਤੇ ਲਗਾ ਦਿੱਤੇ। ਭੈਣ ਨੇ ਬਾਂਹ ਫੜ ਲਈ ਪਿਤਾ ਦੀ, ਕਿਉਂ ਵੀਰ ਨੂੰ ਮਾਰਦੇ ਜੇ ਕੀ ਹੋਇਆ, ਜੇ 20 ਮੋਹਰਾਂ ਸਾਧੂਆਂ ਨੂੰ ਛਕਾਇਆ ਆ ਫਿਰ ਕੀ ਹੋਇਆ। ਪਿਤਾ ਹੇ ਬਾਪ, ਤੇਰੇ ਘਰ ਵਿੱਚ ਕਿਤੇ ਕੋਈ ਮੋਹਰਾਂ ਦਾ ਘਾਟਾ ਹੈ, ਕਿਉਂ ਵੀਰ ਨੂੰ ਮਾਰਦਾ। ਪਤਾ ਲੱਗਾ ਰਾਏ ਬੁਲਾਰ ਨੂੰ। ਰਾਏ ਬੁਲਾਰ ਪਹਿਲਾਂ ਇਹ ਘਟਨਾਵਾਂ ਦੇਖ ਚੁੱਕਾ ਸੀ, ਸੱਪ ਨੂੰ ਛਾਂ ਕਰਦਿਆਂ ਦੇਖ ਚੁੱਕਾ ਸੀ, ਖੇਤੀ ਹਰੀ ਹੋਈ ਦੇਖ ਚੁੱਕਾ ਸੀ, ਤੇ ਅੱਜ ਬੜੇ ਡੁੱਲਦੇ ਹੋਏ ਨੈਣਾਂ ਦੇ ਨਾਲ ਉਹਨੇ ਮਹਿਤਾ ਕਲਿਆਣ ਚੰਦ ਜੀ ਨੂੰ ਬੁਲਾਇਆ ਤੇ ਬੁਲਾ ਕੇ ਕਹਿੰਦਾ, ਤੈਨੂੰ ਮੈਂ ਬੜੀ ਵਾਰੀ ਆਖਿਆ, ਆਪਣੇ ਪੁੱਤਰ ਨੂੰ ਆਪਣਾ ਪੁੱਤਰ ਨਾ ਸਮਝ, ਇਹ ਪੀਰ ਹੈ, ਇਹ ਪੈਗੰਬਰ ਹੈ, ਇਹ ਜਗਤ ਦਾ ਉਧਾਰ ਕਰਨ ਵਾਸਤੇ ਆਇਆ ਹੈ, ਬਹਿ ਜਾ ਇੱਥੇ, ਦੱਸ ਕਿੰਨਾ ਘਾਟਾ ਪਿਆ। ਘਰੋਂ ਲਿਆਂਦੀਆਂ 20 ਮੋਹਰਾਂ ਤੇ ਮਹਿਤਾ ਕਲਿਆਣ ਜੀ ਦਾਸ ਜੀ ਦੇ ਹੱਥ ਤੇ ਰੱਖਦੇ ਨੇ ਰਾਏ ਬੁਲਾਰ ਜੀ, ਤੇ ਕਹਿੰਦੇ ਆ ਲੈ ਜਿਹੜੇ ਤੇਰੇ ਪੈਸੇ ਖਰਚੇ ਆ ਸ਼੍ਰੀ ਨਾਨਕ ਸਾਹਿਬ ਨੇ। ਤੇ ਮਹਿਤਾ ਕਾਲੂ ਜੀ ਕਹਿੰਦੇ ਵੀ ਮੈਂ ਤੁਹਾਡੇ ਕੋਲੋਂ ਕਿਉਂ ਲਵਾਂ, ਖਰਚੀਆਂ ਤਾਂ ਹਨ ਨਾਨਕ ਨੇ। ਤੇ ਰਾਏ ਬੁਲਾਰ ਜੀ ਕਹਿੰਦੇ ਤੈਨੂੰ ਮੈਂ ਕਿਹਾ ਹੈ ਨਾ ਫੜ ਲਾ, ਮੈਂ ਦੇਣੇ ਆ ਪੈਸੇ ਸ਼੍ਰੀ ਨਾਨਕ ਸਾਹਿਬ ਦੇ, ਮੈਂ ਉਹਨਾਂ ਦੇ ਦੇਣੇ ਪੈਸੇ ਉਹਨਾਂ ਦੇ। ਫਿਰ ਰਾਏ ਬੁਲਾਰ ਜੀ ਨੂੰ ਕਹਿੰਦੇ ਆ ਮਹਿਤਾ ਕਾਲੂ ਜੀ ਵੀ ਮੈਨੂੰ ਤੇ ਕਦੇ ਦੋ ਮੋਹਰਾਂ ਨੀ ਖੱਟ ਕੇ ਲਿਆ ਕੇ ਦਿੱਤੀਆਂ, ਤੇ ਭਲਾ ਰਾਏ ਜੀ ਤੁਹਾਡਾ ਉਧਾਰ ਕਿਵੇਂ ਰਹਿ ਗਿਆ, ਤੁਹਾਡੇ ਤੁਸੀਂ ਪੈਸੇ ਭਲਾ ਕਿਵੇਂ ਦੇਣੇ ਹੈ ਜਦੋਂ ਨਹੀਂ ਮੰਨਦੇ। ਤੇ ਰਾਏ ਬੁਲਾਰ ਬੁੱਢੜਾ ਹੋਇਆ ਸੀ, ਉਹਨੇ ਮਹਿਤਾ ਕਾਲੂ ਜੀ ਦਾ ਗੁੱਟ ਫੜ ਲਿਆ ਤੇ ਆਪਣੇ ਤਬੇਲੇ ਵਿੱਚ ਘੁਮਾਉਣ ਲੈ ਗਿਆ, ਆਪਣੇ ਮਹਿਲ ਦੇ ਵਿੱਚ ਲਈ ਫਿਰਦਾ ਹੈ। ਕਹਿੰਦਾ ਵੇਖੀ ਜਾ ਆ ਸਾਰੀ ਜਿਹੜੀ ਮਾਇਆ ਨਾ, ਆ ਜਿਹੜੇ ਸਾਰੇ ਘੋੜੇ ਹੈ, ਆ ਸਾਰੀ ਜਾਇਦਾਦ ਹੈ, ਇਹ ਜਿਹੜੇ 10 ਪਿੰਡ ਮੈਨੂੰ ਜਗੀਰ ਹੈ, ਇਹ ਪਤਾ ਸਭ ਕੁਛ ਕੀ ਹੈ, ਤੂੰ ਤਾਂ 20 ਮੋਹਰਾਂ ਦਾ ਕਰਕੇ ਸ਼੍ਰੀ ਨਾਨਕ ਸਾਹਿਬ ਦੇ ਥੱਪੜ ਲਾ ਦਿੱਤੇ ਹੈ। ਉੱਥੇ ਫਿਰ ਬਚਨ ਆਉਂਦੇ, ਸੁਣ ਕਾਲੂ ਤੋ ਕੋ ਸੁਧ ਨਾਹੇ, ਮਾਇਆ ਪਿੱਖੇ ਜਿੱਤੀ ਜਗ ਮਾਹੇ, ਸੰਸਾਰ ਦੀ ਸਾਰੀ ਮਾਇਆ, ਰਾਏ ਬੁਲਾਰ ਜੀ ਕਹਿ ਰਹੇ ਮਾਇਆ ਪਿੱਖੇ ਜਿੱਤੀ ਜਗ ਮਾਹੇ, ਸਭ ਵਰਤੈ ਨਾਨਕ ਅਨਸਾਰੀ। ਉਹ ਤਾਂ ਸਾਰੀ ਗੁਰੂ ਨਾਨਕ ਸਾਹਿਬ ਦੇ ਹੁਕਮ ਵਿੱਚ ਚੱਲਦੀ ਹੈ, ਪਤ ਰਜਾਏ ਜਿਉ ਪਤ ਬਰਤ ਨਾਰੀ, ਪਤੀ ਵਰਤਾ ਧਰਮ ਵਾਲੀ ਇਸਤਰੀ ਜਿਵੇਂ ਪਤੀ ਦੇ ਹੁਕਮ ਵਿੱਚ ਚੱਲਦੀ ਹੈ, ਇਵੇਂ ਇਹ ਮਾਇਆ ਜਿਹੜੀ ਹੈ ਇਹ ਸਾਰੀ ਗੁਰੂ ਨਾਨਕ ਸਾਹਿਬ ਦੇ ਹੁਕਮ ਵਿੱਚ ਚੱਲਦੀ ਹੈ। ਸਭ ਵਰਤੈ ਨਾਨਕ ਅਨੁਸਾਰੀ, ਪਤ ਰਜਾਏ ਜਿਉ ਪਤ ਬ੍ਰਤ ਨਾਰੀ ਤੇ ਅੱਗੇ ਉਹ ਕਹਿੰਦਾ ਅਰ ਜੋ ਮੁਝ ਘਰ ਮਹਿ ਵਡਿਆਈ ਕਵਲ ਨੈਣ ਕਰਨਾ ਤੇ ਪਾਈ। ਮੇਰੇ ਘਰ ਦੀ ਜੋ ਮਾਇਆ ਹੈ ਜੋ ਵਡਿਆਈ ਹੈ ਇਹ ਮੈਂ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਪ੍ਰਾਪਤ ਕੀਤੀ, ਇਸ ਵਾਸਤੇ ਮੇਰੀ ਸਾਰੀ ਮਾਇਆ ਗੁਰੂ ਨਾਨਕ ਸਾਹਿਬ ਦੀ ਹੈ ਤੇ ਤੂੰ ਲੈ ਜਾ 20 ਮੋਹਰਾਂ ਜਿਹੜੀਆਂ ਨੇ ਇਹ ਲੈ ਜਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਰਾਏ ਬੁਲਾਰ ਨੇ ਸਲਾਹ ਕਰਕੇ ਭੈਣ ਨਾਨਕੀ ਨਾਲ, ਮੈਂ ਤਾਂ ਕਾਲੂ ਜੀ ਦੇ ਨਾਲ ਔਰ ਭਾਈਆ ਜੈਰਾਮ ਜੀ ਦੇ ਨਾਲ ਸੁਲਤਾਨਪੁਰ ਭੇਜ ਦਿੱਤਾ ਕਿ ਪਿਤਾ ਜੀ ਬਹੁਤ ਸੰਸਾਰੀ ਬਿਰਤੀ ਰੱਖਦੇ ਨੇ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਤੰਗ ਕਰਦੇ ਰਹਿੰਦੇ ਨੇ, ਭੈਣ ਦੇ ਪਾਸ ਸੁਲਤਾਨਪੁਰ ਚਲੇ ਜਾਣਗੇ। ਅੰਕੜਿਆਂ ਦੇ ਮੁਤਾਬਕ 15 ਕੁ ਸਾਲ ਦੀ ਉਮਰ ਸੀ ਪਾਤਸ਼ਾਹ ਜੀ ਦੀ। ਅਗਲਾ ਸਾਲ ਚੜਿਆ ਉਮਰ ਦਾ 16ਵੇਂ ਸਾਲ ਵਿੱਚ ਤੋਂ ਨਵਾਬ ਦੌਲਤ ਖਾਨ ਦਾ ਮੋਦੀ ਖਾਨੇ ਦੀ ਕਾਰ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੰਭਾਲ ਲਈ ਹੈ। ਉੱਥੇ ਮਹਾਰਾਜ ਪਾਤਸ਼ਾਹ ਕੋਈ ਧਨ ਕਮਾਉਣ ਦੇ ਲਾਲਚ ਨਾਲ ਨਹੀਂ ਕੰਮ ਕਰਦੇ, ਭਾਰਤ ਦੇਸ਼ ਵਿੱਚ ਗਰੀਬੀ ਵੀ ਬਹੁਤ ਜ਼ਿਆਦਾ ਹੈ। ਉਹ ਲੋਕ ਆਉਂਦੇ ਨੇ ਜਿਨ੍ਹਾਂ ਦੇ ਘਰ ਸ਼ਾਮ ਨੂੰ ਰੋਟੀ ਪੱਕਣ ਜੋਗਾ ਆਟਾ ਨਹੀਂ, ਗੁਰੂ ਨਾਨਕ ਪਾਤਸ਼ਾਹ ਛਾਬੇ ਭਰ ਭਰ ਕੇ ਉਹਨਾਂ ਦੀਆਂ ਝੋਲੀਆਂ ਵਿੱਚ ਪਾਈ ਜਾਂਦੇ ਹੈ। 13-13 ਤੋਲੀ ਜਾਵੇ ਨਾਨਕੀ ਦਾ ਵੀਰ ਨੀ। ਉੱਥੇ ਬਹੁਤ ਸਾਰੇ ਭਿਖਾਰੀ ਆਉਂਦੇ ਹੈ ਮੁੱਲ ਸੌਦਾ ਖਰੀਦਣ ਵਾਲਿਆਂ ਦੇ ਨਾਲੋਂ, ਜਿਹੜੇ ਮੰਗਣ ਵਾਸਤੇ ਉੱਦਾਂ ਆਉਂਦੇ ਉਹ ਜ਼ਿਆਦੇ ਹੈ, ਪਰ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ। ਇੱਥੇ ਭਗੀਰਥ ਵਰਗੇ ਆਏ ਜਿਨ੍ਹਾਂ ਨੂੰ ਮਲਸੀਹਾਂ ਪਿੰਡ ਵਿੱਚ ਦੇਵੀ ਦਰਸ਼ਨ ਦੇ ਕੇ ਕਹਿੰਦੀ ਕੀ ਲੈਣਾ, ਕਹਿੰਦਾ ਮੁਕਤੀ ਲੈਣੀ ਹੈ, ਤੇ ਕਹਿੰਦੀ ਹੈ ਜੇ ਮੁਕਤੀ ਲੈਣੀ ਹੈ ਤੇ ਫਿਰ ਗੁਰੂ ਨਾਨਕ ਸਾਹਿਬ ਨੇ ਵੰਡਣੀ ਹੈ ਮੁਕਤੀ, ਹਾਲੇ ਦੁਨੀਆਂ ਤੇ ਪ੍ਰਗਟ ਨਹੀਂ ਹੋਏ, ਸੁਲਤਾਨਪੁਰ ਲੋਧੀ ਮੋਦੀ ਖਾਨਾ ਚਲਾ ਰਹੇ ਜਾ, ਉੱਥੇ ਸਵੇਰੇ ਚਲਿਆ ਜਾ। ਮਲਸੀਹਾਂ ਦਾ ਭਗੀਰਥ ਉੱਥੇ ਆ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਸੇਵਾ ਕਰ ਰਿਹਾ ਤੇ ਰੋਜ਼ ਗੁਰੂ ਸਾਹਿਬ ਦੇ ਕਸ਼ਹਿਰਾ ਪਰਨਾ ਬਸਤਰ ਨਾਲ ਫੜ ਕੇ ਤੇ ਵੇਈ ਨਦੀ ਦੇ ਕੋਲ ਜਾਂਦਾ ਸਤਿਗੁਰਾਂ ਦਾ ਗੜਬਈ ਸੇਵਾਦਾਰ। ਉਹਨਾਂ ਦਿਨਾਂ ਦੇ ਵਿੱਚ ਮਲਸੀਹਾਂ ਵਾਲਾ ਭਾਈ ਭਗੀਰਥ ਉੱਥੇ ਕਈ ਕੌਤਕ ਦੇਖਦਾ ਹੈ। ਪੁਲ ਦੇ ਉੱਤੋਂ ਦੀ ਗਊ ਲੰਘ ਰਹੀ ਹੈ, ਉੱਥੇ ਇੱਕ ਹਿੰਦੂ ਮੁਸਲਮਾਨ ਹਕੂਮਤ ਦਾ ਨੌਕਰ ਹੈ, ਉਹ ਗਊ ਲੰਘਦੀ ਹੈ ਤੇ ਜਿਹੜਾ ਗਊ ਵਾਲਾ ਵਿਚਾਰਾ ਘਰ ਲਵੇਰਾ ਨਹੀਂ ਲੈ ਕੇ ਆਇਆ, ਉਧਾਰ ਸੁਧਾਰ ਕਿਤੋਂ ਪੈਸੇ ਚੁੱਕ ਕੇ ਉਹਨੂੰ ਟੈਕਸ ਲਾ ਰਿਹਾ। ਉਹ ਕਹਿੰਦਾ ਮੇਰੇ ਕੋਲ ਟੈਕਸ ਜੋਗੇ ਪੈਸੇ ਹੈ ਨਹੀਂ, ਕਹਿੰਦਾ ਇੱਥੇ ਰੁੱਖ ਨਾਲ ਗਊ ਬੰਨ ਦੇ, ਪੈਸੇ ਲੈ ਆਏਗਾ ਤੇ ਲੈ ਜੀ ਨਹੀਂ ਤੇ ਇੱਥੇ ਬੰਨ ਦੇ। ਗੁਰੂ ਨਾਨਕ ਸਾਹਿਬ ਨੇ ਜ਼ੁਲਮ ਹੁੰਦਾ ਦੇਖਿਆ ਭਈ ਗਰੀਬ ਵਿਚਾਰੇ ਦੇ ਘਰ ਲਵੇਰਾ ਨਹੀਂ ਸੀ ਉਹ ਲੈ ਕੇ ਆਇਆ। ਮਹਾਰਾਜ ਪਾਤਸ਼ਾਹ ਕਹਿੰਦੇ ਗਊ ਬ੍ਰਾਹਮਣ ਕਹੋ ਕਰ ਲਾਭ ਹੋ ਗੋਬਰ ਤਰਨ ਜਾਈ। ਪਾਤਸ਼ਾਹ ਕਹਿੰਦੇ ਇਹਦਾ ਗੋਹਾ ਚੁੱਕ ਕੇ ਤੇ ਉਹਦਾ ਘਰ ਵਿੱਚ ਪੋਚਾ ਫੇਰ ਕੇ ਕਹਿੰਦੇ ਜੇ ਗੋਹੇ ਦੀ ਪੂਜਾ ਕੀਤਿਆਂ ਤਰ ਜਾਂਗੇ ਵਿਚਾਰੀ ਗਊ ਲੰਘਣ ਲਈ ਤੇ ਉਹਨੂੰ ਤੂੰ ਟੈਕਸ ਲਾਉਣ ਡਿਆ, ਗੋਹੇ ਦੇ ਨਾਲ ਤੂੰ ਤਰ ਨਹੀਂ ਜਾਣਾ। ਧੋਤੀ ਡਿੱਕਾ ਤੈ ਜਪ ਮਾਲੀ ਧਾਨ ਮਲੇਸ਼ਾਂ ਖਾਈ, ਮਲੇਸ਼ਾਂ ਦਾ ਧਾਨ ਖਾਂਦਾ ਹੈ ਉਹ ਤੇ ਉਹਨਾਂ ਦੀ ਚਾਕਰੀ ਕਰਕੇ ਤੇ ਇਹਨਾਂ ਪਰਜਾ ਨੂੰ ਤੁਸੀਂ ਤੰਗ ਕਰਦੇ। ਬੜੇ ਕੌਤਕ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹੋਏ ਜਦੋਂ ਸਤਿਗੁਰਾਂ ਨੇ ਪਹਿਲੀ ਉਦਾਸੀ ਉੱਤੇ ਤੁਰਨ ਦਾ ਪ੍ਰੋਗਰਾਮ ਉਲੀਕਿਆ, ਮੋਦੀ ਖਾਨਾ ਲੁਟਾ ਦਿੱਤਾ, ਬੂਹੇ ਖੋਲ ਦਿੱਤੇ, ਆਖਿਆ ਸਾਰਾ ਲੈ ਜਾਓ ਜਿਹਨੂੰ ਜਿਹਨੂੰ ਕੁਛ ਚਾਹੀਦਾ। ਸ਼ਿਕਾਇਤ ਲੱਗ ਗਈ, ਲੇਖਾ ਹੋਇਆ, 3 ਵਾਰ ਲੇਖਾ ਹੋਇਆ ਸੀ, ਇੱਕ ਵਾਰ 135 ਰੁਪਏ ਵੱਧ ਨਿਕਲੇ ਸਨ, ਇੱਕ ਵਾਰ 300 ਤੇ ਕੁਝ ਰੁਪਏ ਵੱਧ ਨਿਕਲੇ ਸਨ, ਇੱਕ ਵਾਰ 700 ਤੇ 60 ਰੁਪਏ, ਅਖੀਰ ਵਿੱਚ ਜਿਹੜਾ ਲੇਖਾ ਹੋਇਆ 700 ਤੇ 60 ਰੁਪਏ ਵੱਧ ਨਿਕਲੇ। ਮਹਾਰਾਜ ਚਲ ਗਏ ਭਗਤੀ ਕਰਨ ਲੱਗ ਗਏ ਹੈ ਕਬਰਾਂ ਵਿੱਚ ਜਾ ਕੇ ਵੀ ਇੱਥੇ ਲਾਗੇ ਕੋਈ ਨਾ ਆਵੇਗਾ। ਨਵਾਬ ਦੌਲਤ ਖਾਨ ਨੇ ਇੱਕ ਮੌਲਵੀ ਨੂੰ ਭੇਜ ਦਿੱਤਾ ਤੇ ਇਹਨੂੰ ਭੂਤ ਚੰਬੜ ਗਿਆ, ਜਾ ਕੇ ਭੂਤ ਕੱਢ। ਉਹਨੇ ਬੇਵਕੂਫ ਨੇ ਕਰਮਾਂ ਦੇ ਮਾੜੇ ਨੇ ਕੀ ਕੀਤਾ, ਇੱਕ ਗਿੱਲਾ ਕੱਪੜਾ ਲੈ ਕੇ ਉਹਨੂੰ ਅੱਗ ਲਾ ਕੇ ਧੂੰ ਉਹਦਾ ਪਫ ਬਣਾ ਕੇ ਤੇ ਗੁਰੂ ਨਾਨਕ ਸਾਹਿਬ ਦੇ ਨੱਕ ਵਿੱਚ ਦੇ ਦਿੱਤਾ। ਸਤਿਗੁਰੂ ਪਾਤਸ਼ਾਹ ਜੀ ਦੀ ਬਿਰਤੀ ਥੱਲੇ ਸਮਾਜਿਕ ਤਲ ਤੇ ਆਈ। ਪਾਤਸ਼ਾਹ ਕਹਿੰਦੇ ਮਹੱਲਾ ਪਹਿਲਾ ਧ੍ਰਿਗ ਤਿਨਾ ਕਾ ਜੀਵਿਆ ਜੇ ਲਿਖ ਲਿਖ ਵਿੱਚ ਇਹ ਨਾਉ, ਖੇਤੀ ਜਿਨ ਕੀ ਉਜੜੀ ਖੜਵਾਲੇ ਕਿਆ ਥਾਓ। ਪਾਤਸ਼ਾਹ ਨੇ ਕਿਹਾ ਮੁੱਲਾਂ ਤੂੰ ਬੇਵਕੂਫੀ ਹੈ, ਤੁਹਾਡੇ ਤੁਹਾਡੀ ਸ਼ਰਧਾ ਭਾਵਨਾ ਰੂਪੀ ਪਹਿਲਾਂ ਹੀ ਜਿਹੜੀ ਖੇਤੀ ਉਜੜੀ ਹੋਈ ਹੈ ਖਲਵਾੜਾ ਫਲ ਰੂਪ ਖਲਵਾੜਾ ਕਿੱਥੋਂ ਤੁਸੀਂ ਭਾਲਦੇ ਜੇ। ਜਿਹੜੇ ਨਾਲ ਲੋਕ ਗਏ ਸਨ ਸੁਲਤਾਨਪੁਰ ਲੋਧੀ ਦੇ ਵਿਚਾਰੇ ਅਨਪੜ੍ਹ ਬੰਦੇ, ਉਹ ਕਹਿੰਦੇ ਭੂਤ ਬੋਲਿਆ, ਭੂਤ ਅੰਦਰੋਂ ਆ ਬੋਲ ਪਿਆ ਨਾ, ਕਹਿੰਦੇ ਭੂਤ ਬੋਲਿਆ, ਮੁੱਲਾਂ ਨੇ ਬੁਲਾ ਦਿੱਤਾ। ਮਹਾਰਾਜ ਪਾਤਸ਼ਾਹ ਫਿਰ ਕਹਿੰਦੇ ਕੋਈ ਆਖੇ ਭੂਤ ਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ, ਹਉ ਹਰ ਬਿਨ ਅਵਰ ਨਾ ਜਾਣਾ। ਸਤਿਗੁਰਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉੱਥੋਂ ਫਿਰ ਸੁਲਤਾਨਪੁਰ ਲੋਧੀ ਤੋਂ ਤੁਰਨਾ ਕੀਤਾ ਸੀ, ਰਬਾਬ ਲੈ ਕੇ ਚੜਿਆ ਸੋਧਣ ਧਰਤ ਲੁਕਾਈ। ਫਿਰ ਇਹੋ ਜਿਹੇ ਝੂਠ ਦੇ ਪਖੰਡ ਦੇ ਗੜ ਮਹਾਰਾਜ ਪਾਤਸ਼ਾਹ ਜੀ ਨੇ ਤੋੜੇ ਔਰ ਜੀਤੀ 9 ਖੰਡ ਪ੍ਰਿਥਵੀ। ਬਾਬੇ ਤਾਰੇ 4 ਚੱਕ 9 ਖੰਡ ਪ੍ਰਿਥਵੀ, ਸੱਚਾ ਢੋਆ ਐਸੇ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਪਾਤਸ਼ਾਹਾਂ ਦੇ ਪਾਤਸ਼ਾਹ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਅੱਜ ਅਵਤਾਰ ਪੁਰਬ ਹੈ। ਇੱਕ ਵਾਰ ਦੁਬਾਰਾ ਤੋਂ ਆਪ ਸਭ ਸੰਗਤਾਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਹੋਵਣ, ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।